SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦਾ ਲਹਿੰਦੇ ਪੰਜਾਬ 'ਚ ਬੜਾ ਅਦਬ ਰਿਹਾ ਤੇ ਨਿੱਘਾ ਜਿਹਾ ਸਵਾਗਤ ਹੈ। ਮੈਂ ਹਾਂ ਮਸੂਦ ਮੱਲੀ। ਅੱਜ ਅਸੀਂ ਇੱਕ ਖਾਸ ਮੁਲਾਕਾਤ ਜਿਹੜੀ ਤੁਹਾਡੇ ਨਾਲ ਕਰਵਾਉਣ ਜਾ ਰਹੇ ਹਾਂ, ਇਸ ਮੁਲਾਕਾਤ ਦੇ ਦੋ ਹਵਾਲੇ ਨੇ। ਸਾਡੇ ਨਾਲ ਇਸ ਵੇਲੇ ਟੈਲੀਫੋਨ ਲਾਈਨ ਤੇ ਮੌਜੂਦ ਨੇ ਮੁਹੰਮਦ ਅਸਦ ਅਲੀ ਭੱਟੀ ਹੁਣੇ, ਜਿਨ੍ਹਾਂ ਦਾ ਤਾਲੁਕ ਹੈ ਖੁਸ਼ਾਬ ਦੇ ਨਾਲ, ਜੋ ਲਹਿੰਦੇ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਸੋ ਇਸ ਜ਼ਿਲ੍ਹੇ ਦੇ ਵਾਸੀ ਹੋਣ ਕਾਰਨ ਇਹਨਾਂ ਦਾ ਦੂਜਾ ਹਵਾਲਾ ਜਿਹੜਾ ਉਹ ਤੇ ਬਾਅਦ 'ਚ ਦੱਸਾਂਗੇ। ਪਹਿਲਾ ਹਵਾਲਾ ਇਹਨਾਂ ਦਾ ਬਤੌਰ ਸਾਧਕਾਰ, ਲਿਖਾਰੀ, ਸ਼ਾਇਰ ਦੇ ਤੌਰ ਤੇ ਆ ਮੁਹੰਮਦ ਅਸਦ ਅਲੀ ਭੱਟੀ ਸਾਹਿਬ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ।
ਜੀ ਮਿਹਰਬਾਨੀ, ਸ਼ੁਕਰੀਆ।
ਅੱਛਾ ਅਸਦ ਸਾਹਿਬ, ਲਿਖਣ ਲਿਖਾਣ ਵਾਲਾ ਕੰਮ ਆ ਜਿਹੜਾ, ਇਹ ਕੋਈ ਦੱਸੋਗੇ ਕਿ ਕਦੋਂ ਤੋਂ ਸ਼ੁਰੂ ਕੀਤਾ ਔਰ ਇਹਦੇ ਆਲੇ ਪਾਸੇ ਕਿੱਦਾਂ ਆਏ?
ਸਾਹਿਬ ਮੈਂ ਲਿਖਣ ਲਿਖਾਣ ਦੇ ਬਚਪਨ ਤੋਂ ਹੀ ਸੈਲਾਨੀ ਤਬੀਅਤ ਦੀ ਫਿਲਮਾਂ ਵੇਖਣੀਆਂ, ਗਾਣੇ ਸੁਣਨੇ ਤੇ ਸ਼ੋਭੀ ਵਾਲੇ ਪਾਸੇ ਜ਼ਿਆਦਾ ਸੀ ਸ਼ੋਭਲ, ਤੇ ਉਹਦੇ ਹਵਾਲੇ ਨਾਲ ਮੈਂ ਫਿਰ ਉਹ ਲਿਖਣ ਲਿਖਾਣ ਦਾ ਬਚਪਨ ਤੋਂ ਕਹਾਣੀਆਂ ਪੜ੍ਹਨ ਦਾ ਸ਼ੌਕ ਸੀ। ਉਰਦੂ ਦਾ ਜਿਸ ਮੈਂ ਪੜ੍ਹਦਾ ਸਾਂ ਜ਼ਿਆਦਾ,
ਸਹੀ,
ਤੇ ਉੱਥੇ ਮੈਂ ਪੜ੍ਹਨ ਦਾ ਸ਼ੌਕ ਹੋਇਆ ਤੇ ਕਲਾਸ ਦੇ ਵਿੱਚ ਜ਼ਰਾ ਹੁੰਦਾ ਸੀ ਜਿਹੜੇ ਡਰਾਮੇ ਬਜ਼ਮ ਅਦਬ ਉਸ ਦੇ ਵਿੱਚ ਹਿੱਸਾ ਲੈਣਾ, ਔਰ ਉੱਥੇ ਹੀ ਇਹ ਸ਼ੌਕ ਬਚਪਨ ਸਕੂਲ ਤੋਂ ਸ਼ੁਰੂ ਹੋ ਗਏ।
ਇਹ ਦੱਸੋ ਕਿ ਪੰਜਾਬੀ ਲਿਖਤਾਂ ਵੱਲ ਕਦੋਂ ਆਉਣਾ ਹੋਇਆ ਜਾਂ ਪੰਜਾਬੀ ਸ਼ਾਇਰੀ ਵੱਲ ਪਰਤਾ ਕਦੋਂ ਖਾਧਾ?
ਮੈਂ ਜੀ ਸ਼ੁਰੂ ਕੀਤੇ ਉਰਦੂ ਲਿਖਿਆ ਉਰਦੂ ਡਾਇਜੈਸਟ ਵਿੱਚ, ਤੇ ਉਦੋਂ ਮੈਂ ਤੀਸਰੀ ਚੌਥੀ ਕਲਾਸ ਵਿੱਚ ਪੜ੍ਹਦਾ ਸਾਂ।
ਕਿਆ ਬਾਤ ਹੈ! ਅਸੀਂ ਚਾਹੁੰਦੇ ਹਾਂ ਕਿ ਇਹ ਮੁੱਢ ਤੋਂ ਜਿਹੜਾ ਲਿਖਣ ਲਿਖਾਉਣ ਵਾਲੇ ਪਾਸੇ ਆਏ, ਫਿਰ ਉਸ ਤੋਂ ਬਾਅਦ ਇਹਦਾ ਜਿਹੜਾ ਅਸਲ ਮਹਾਂਦਰਾ ਪੰਜਾਬੀ ਦੀ ਸ਼ਕਲ 'ਚ ਸਾਹਮਣੇ ਆਇਆ। ਆਪਣੇ ਕਲਾਮ ਦੇ ਵਿੱਚੋਂ, ਆਪਣੀਆਂ ਲਿਖਤਾਂ 'ਚੋਂ, ਆਪਣੀ ਸ਼ਾਇਰੀ 'ਚੋਂ ਕੁਛ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰੋ।
ਜੀ ਬਿਲਕੁਲ ਜੀ, ਮੈਂ ਸ਼ੁਰੂ 'ਚ ਉਰਦੂ 'ਚ ਲਿਖਿਆ, ਬਾਅਦ 'ਚ ਪੰਜਾਬੀ 'ਚ ਮੈਂ ਇਸ ਤਰ੍ਹਾਂ ਆਇਆ ਕਿ ਫਿਰ ਮੈਂ ਚਲਾ ਗਿਆ ਲਾਹੌਰ ਦੌਰਾਨ, ਉੱਥੇ ਮੇਰਾ ਰਾਬਤਾ ਹੋ ਗਿਆ ਉਸਤਾਦ ਦਾਮਨ ਨਾਲ।
ਵਾਹ 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 ਵਾਹ, ਕੀ ਬਾਤ ਹੈ!
ਫਿਰ ਮੇਰੀ ਬੈਠਕ ਪੱਕੀ ਬਣ ਗਈ ਉਹਨਾਂ ਦੇ ਕੋਲ, ਹਰ ਹਫ਼ਤੇ ਮੈਂ ਇੱਕ ਦਿਨ ਜਾਂਦਾ ਸਾਂ। ਉਸ ਮਾਹੌਲ ਦੇ ਵਿੱਚ ਫਿਰ ਮੈਂ ਲਿਖਣਾ ਸ਼ੁਰੂ ਕੀਤਾ, ਪੰਜਾਬੀ ਦੀ ਕੋਸ਼ਿਸ਼ ਕਰਦਾ ਸਾਂ ਲੇਕਿਨ ਲਿਖ ਨਹੀਂ ਸੀ ਸਕਦਾ। ਇੱਕ ਦਿਨ ਉਸਤਾਦ ਦਾਮਨ ਕੋਲ ਜਾਂਦਾ ਸਾਂ, ਥੋੜਾ ਬਹਿ ਕੇ ਤੇ ਵਾਪਸ ਆ ਜਾਂਦਾ ਸਾਂ। ਉਹ ਬੜੇ ਬੰਦੇ ਸਨ, ਅਸੀਂ ਛੋਟੇ ਅਸਾਂ ਤੇ ਸ਼ੁਗਲ ਜਾਂ ਕਰਦੇ ਸਾਂ। ਇੱਕ ਦਿਨ ਉਹ ਇਕੱਲੇ ਬੈਠੇ ਸਨ ਤੇ ਮੈਂ ਕਿਹਾ, ਉਸਤਾਦ ਜੀ ਮੈਂ ਸ਼ਾਇਰ ਚ ਨਹੀਂ ਲੇਕਿਨ ਮੈਨੂੰ ਥੋੜਾ ਜਿਹਾ ਮੈਂ ਤੁਹਾਨੂੰ ਵੇਖ ਕੇ ਕਹਿਣਾ ਕਿ ਮੈਂ ਕਦੀ ਕੋਈ ਸ਼ਾਇਰੀ ਸ਼ੇਰ ਹੀ ਕਹਿ ਲਵਾਂ। ਉਹ ਕਹਿਣ ਲੱਗੇ, ਉਹ ਭੱਟੀ ਤੂੰ ਪਿੰਡ ਦੇ ਰਹਿਣ ਵਾਲਾ ਤੇ ਤੇਰੇ ਖਿਆਲਾਂ ਤੇ ਹੀਰ ਤੇ ਵਸਤੇ ਹੋਏ ਜੀ, ਤੂੰ ਕੋਈ ਆਪਣੇ ਪਿੰਡ ਤੇ ਸੁਣਾ, ਤੂੰ ਆਪਣੇ ਮਾਹੌਲ ਚ ਸੁਣਾ, ਕੋਈ ਲਿਖ ਸ਼ੇਰ ਲਿਖੇ ਤੇ ਦੱਸ। ਉਹਨਾਂ ਨੇ ਮੈਨੂੰ ਫਰਮਾਇਸ਼ ਕੀਤੀ, ਫਿਰ ਮੈਂ ਉਹਨਾਂ ਦੀ ਫਰਮਾਇਸ਼ ਇੱਕ ਨਜ਼ਮ ਲਿਖੀ, ਪਿੰਡ ਦੀਆਂ ਕੁੜੀਆਂ, ਪੰਜਾਬੀ ਦੀ। ਪਿੰਡ ਦੀਆਂ ਅੱਲੜ ਕੁੜੀਆਂ ਜਦੋਂ ਹੱਸ ਹੱਸ ਭੰਗੜੇ ਪਾਉਂਦੀਆਂ ਨੇ, ਲੋਕੀ ਤੱਕ ਹੈਰਾਨ ਹੁੰਦੇ ਜਦੋਂ ਟੋਲੀਆਂ ਬਣ ਬਣ ਆਉਂਦੀਆਂ ਨੇ।
ਵਾਹ!
ਪੂੰਜਾਂ ਵਾਂਗੂ ਡਾਰ ਇਨਾ ਦੇ ਉਦਨ ਹਵਾ ਦੇ ਨਾਲ, ਦਾਰੂ ਨਿਖੜੀਆਂ ਕੁੜੀਆਂ ਪੁਰਲਾਉਂਦੀਆਂ ਹੀ ਮਰ ਜਾਂਦੀਆਂ ਨੇ।
ਕਿਆ ਕਹਿਣੇ, ਕਿਆ ਕਹਿਣੇ!
ਇੱਜ਼ਤ ਗੈਰਤ ਦੇ ਮੁਜੱਸਮੇ, ਸ਼ਰਮ ਹਯਾ ਦੀਆਂ ਤਸਵੀਰਾਂ, ਵਕਤ ਆਵੇ ਤੇ ਔਖੇ ਵੇਲੇ ਸਿਰ ਦੇ ਕੇ ਆਨ ਬਚਾਉਂਦੀਆਂ ਨੇ।
ਕਿਆ ਕਹਿਣੇ!
ਬਾਪ ਦੀ ਇੱਜ਼ਤ ਮਾਣ ਬਰਾਵਾਂ ਗੈਰਤ ਸਿਰ ਦੇ ਸਾਂਝੀ, ਆਪਣੇ ਖੂਨ ਦੀ ਮਹਿੰਦੀ ਲਾ ਕੇ ਉਜੜਿਆਂ ਨੂੰ ਰੰਗ ਲਾਉਂਦੀਆਂ ਨੇ।
ਬਹੁਤ ਆਲਾ!
ਪਿੰਡ ਦੀਆਂ ਅੱਲੜ ਕੁੜੀਆਂ ਜਦੋਂ ਹੱਸ ਹੱਸ ਬੰਗੜੇ ਪਾਉਂਦੀਆਂ ਨੇ। ਉਸਤਾਦ ਉਹਨਾਂ ਨੂੰ ਮੈਂ ਸੁਣਾਈ, ਤੂੰ ਮੇਰੀ ਬੜੀ ਹੌਸਲਾ ਅਫਜ਼ਾਈ ਕੀਤੀ। ਮੈਂ ਆਖਿਆ, ਬੱਤੀ ਤੂੰ ਲਿਖ ਸਕਦਾ ਤੇ ਤੂੰ ਪੰਜਾਬੀ ਚ ਕੋਸ਼ਿਸ਼ ਕਰਿਆ ਤਾ। ਫਿਰ ਉਸ ਤੋਂ ਬਾਅਦ ਮੈਂ ਪੰਜਾਬੀ ਲਿਖਣਾ ਸ਼ੁਰੂ ਕਰ ਦਿੱਤਾ।
ਮੁਹੰਮਦ ਅਲੀ ਅਸਦ ਭੱਟੀ ਸਾਹਿਬ, ਉਸਤਾਦ ਦਾਮਨ ਬਹੁਤ ਵੱਡਾ ਪੰਜਾਬੀ ਸ਼ਾਇਰੀ ਚ ਇਨਕਲਾਬੀ ਨਾਂ, ਉਹਨਾਂ ਦਾ ਹਵਾਲਾ ਤੇ ਤੁਸੀਂ ਦਿੱਤਾ ਹੀ ਦਿੱਤਾ ਕਿ ਤੁਸੀਂ ਉਹਨਾਂ ਦੇ ਕੋਲੋਂ ਸਿੱਖਣ ਵਾਸਤੇ ਜਾਂਦੇ ਰਹੇ, ਲੇਕਿਨ ਇੱਕ ਹੋਰ ਸਾਥਕਾਰੀ ਦਾ ਬਹੁਤ ਵੱਡਾ ਨਾਂ ਆ ਜਿਹੜਾ, ਉਹਨਾਂ ਦਾ ਸ਼ੁਮਾਰ ਤੁਹਾਡੇ ਦੋਸਤਾਂ 'ਚ ਹੀ ਹੁੰਦਾ ਆ, ਬਲਕਿ ਇਹੋ ਜਿਹੇ ਦੋਸਤਾਂ 'ਚ ਜਿਹੜੇ ਜੀਂਦਿਆਂ ਦੇ ਨਾਲ ਹੁੰਦੇ ਨੇ, ਮੌਣ ਤੋਂ ਬਾਅਦ ਵੀ ਉਹਨਾਂ ਦੀ ਨਿਸਬਤ ਨਹੀਂ ਟੁੱਟਦੀ। ਮੇਰੀ ਮੁਰਾਦ ਹੈ ਸਨ ਆਫ ਹਿਡਾਲੀ, ਜਨਾਬ ਖੁਸ਼ਵੰਤ ਸਿੰਘ ਹੋਣਾ ਦੇ ਨਾਲ। ਤੁਹਾਡੀ ਉਹਨਾਂ ਦੀ ਦੋਸਤੀ ਹੈ ਜਿਹੜੀ, ਉਹ ਕਿੱਦਾਂ ਹੋਈ?
ਕਿਉਂਕਿ ਖੁਸ਼ਵੰਤ ਸਿੰਘ ਸਾਡੇ ਪਿੰਡ ਦੇ ਸੀ ਤੇ ਮੈਂ ਲਿਖਣ ਲਿਖਾਣ ਵਾਲਾ ਬੰਦਾ ਸਾਂ, ਲਿਖਦਾ ਸਾਂ, ਪੜ੍ਹਦਾ ਸਾਂ, ਖੁਸ਼ਵੰਤ ਸਿੰਘ ਨੂੰ ਪੜ੍ਹਦਾ ਰਹਿੰਦਾ ਸਾਂ। ਤੇ ਮੈਨੂੰ ਇਹ ਨਹੀਂ ਸੀ ਪਤਾ ਕਿ ਖੁਸ਼ਵੰਤ ਸਿੰਘ ਹਡਾਲੀ ਦਾ।
ਵਾਹ ਵਾਹ!
1986 ਦੇ ਵਿੱਚ ਖੁਸ਼ਵੰਤ ਸਿੰਘ ਇੱਕ ਦਫ਼ਾ ਹਡਾਲੀ ਆਏ
ਜੀ ਜੀ,
ਔਰ ਮੇਰੀ ਉਹਨਾਂ ਨਾਲ ਮੁਲਾਕਾਤ ਨਾ ਹੋਈ, ਉਹ ਵਾਪਸ ਚਲੇ ਗਏ। ਉਦੋਂ ਮੈਂ ਕਿਹਾ, ਯਾਰ ਇਤਨਾ ਬੜਾ ਆਦਮੀ ਖੁਸ਼ਵੰਤ ਸਿੰਘ ਹਡਾਲੀ ਦੇ ਰਹਿਣ ਵਾਲਾ ਤੇ ਸਾਨੂੰ ਇਹ ਪਤਾ ਹੀ ਨਹੀਂ। ਮੈਂ ਉਹਨਾਂ ਨੂੰ ਖੁਸ਼ਵੰਤ ਸਿੰਘ ਨੂੰ ਖਤ ਲਿਖਿਆ ਕਿ ਖੁਸ਼ਵੰਤ ਸਿੰਘ ਜੀ, ਮੈਨੂੰ ਬੜੀ ਖੁਸ਼ੀ ਹੋਈ ਹੈ, ਮੈਂ ਤੁਹਾਡਾ ਨਾਵਲ ਪੜ੍ਹਿਆ ਖੁਸ਼ਵੰਤ, ਆਪਣਾ ਟ੍ਰੇਨ ਟੂ ਪਾਕਿਸਤਾਨ, ਔਰ ਇਹ ਬੜਾ ਅੱਛਾ ਨਾਵਲ ਹੈ, ਮੈਨੂੰ ਪਸੰਦ ਆਇਆ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੀ ਮੇਰੀ ਨਿਸਬਤ ਇੱਥੇ ਹੈ।
ਕਿਆ ਕਹਿਣੇ
ਕਿ ਤੁਸੀਂ ਹਡਾਲੀ ਦੇ ਰਹਿਣ ਵਾਲੇ ਹੋ ਤੇ ਮੈਂ ਵੀ ਹਡਾਲੀ ਦਾ ਜੰਮ ਪਾਲਾਂ, ਤੁਸੀਂ ਜਿੰਨਾ ਗਲੀਆਂ ਖੇਡਿਓ ਮੈਂ ਵੀ ਉਹਨਾਂ ਗਲੀਆਂ ਖੇਡਿਆ, ਤੇ ਜਿਹੜਾ ਖਮੀਰ ਤੁਹਾਡਾ ਉਹ ਮੇਰੇ ਹੀ ਹੈ।
ਕਿਆ ਕਹਿਣੇ
ਤੁਸੀਂ ਬਹੁਤ ਬੜੇ ਅਜੀਬ ਹੋ ਤੇ ਅਸੀਂ ਛੋਟੇ ਮੋਟੇ ਲਿਖਾਰੀ ਹਾਂ ਤੇ ਇਸ ਨਿਸਬਤ ਨਾਲ ਮੈਂ ਤੁਹਾਡੇ ਨਾਲ ਰਾਬਤਾ ਰੱਖਦਾ ਤੇ ਜਦੋਂ ਉਹਨਾਂ ਨੂੰ ਮੈਂ ਖਤ ਲਿਖਿਆ ਤੇ ਮੈਂ ਉੱਤੇ ਮੇਰੇ ਕੋਲ ਖੁਸ਼ਵੰਤ ਸਿੰਘ ਦਾ ਪੱਕਾ ਨਹੀਂ ਸੀ ਕਿਉਂਕਿ ਉਦੋਂ ਖਤਾ ਦਾ ਦੌਰ ਸੀ ਟੈਲੀਫੋਨ ਮੋਬਾਇਲ ਵਗੈਰਾ ਨਹੀਂ ਸਨ ਹੁੰਦੇ ਤਕਰੀਬਨ 90 ਦੀ ਗੱਲ ਹੈ 99 ਦੀ ਉਹਨਾਂ ਦਾ ਮੈਂ ਖਤ ਲਿਖ ਦਿੱਤਾ ਖੁਸ਼ਵੰਤ ਸਿੰਘ ਨਿਊ ਦਿੱਲੀ ਭਾਰਤ ਤੇ ਮੈਨੂੰ ਤਵੱਕੋ ਨਹੀਂ ਸੀ ਕਿ ਇਹ ਖਤ ਉਹਨਾਂ ਨੂੰ ਮਿਲ ਜਾਏਗਾ ਇਸ ਦੇ ਬਾਵਜੂਦ ਤਕਰੀਬਨ ਇੱਕ ਮਹੀਨੇ ਤੋਂ ਬਾਅਦ ਨਾ ਤੀਸਰੇ ਚੌਥੇ ਹਫ਼ਤੇ ਖੁਸ਼ਵੰਤ ਸਿੰਘ ਦਾ ਖਤ ਆ ਗਿਆ ਮੇਰੇ ਘਰ ਦੇ ਪਤੇ ਤੇ
ਕਿਆ ਕਹਿਣੇ ਵਾਹ ਵਾਹ
ਤੇ ਉਹਨਾਂ ਜਿਹੜਾ ਖਤ ਲਿਖਿਆ ਨਾ ਜੀ ਉਸ ਦਾ ਜਿਹੜਾ ਪਹਿਲਾਂ ਉਹਨਾਂ ਖਤ ਲਿਖਿਆ ਵਾਪਸੀ ਜਵਾਬ ਦਿੱਤਾ ਉਹਦਾ ਮੇਰੇ ਕੋਲ ਪਿਆ ਅਗਰ ਤੁਸੀਂ ਕਹੋ ਤੇ ਮੈਂ ਤੁਹਾਨੂੰ ਸੁਣਾ ਦਿਆਂ
ਜੀ ਮੈਂ ਨਹੀਂ ਸਾਡੇ ਸੁਣਨ ਵਾਲੇ ਵੀ ਚਾਹਣਗੇ ਕਿ ਖੁਸ਼ਵੰਤ ਸਿੰਘ ਹੋਣਾ ਨੇ ਤੁਹਾਡੀ ਚਿੱਠੀ ਦਾ ਕੀ ਜਵਾਬ ਦਿੱਤਾ ਸਾਡੇ ਨਾਲ ਸਾਂਝਾ ਕਰੋ ਉਹਦੇ ਚ ਕੀ ਜਜ਼ਬਾਤ ਸਨ
ਉਹਨਾਂ ਲਿਖਿਆ ਸੀ ਕਿ ਉਹਨਾਂ ਦੇ ਖਤ ਮੇਰੇ ਸਾਹਮਣੇ ਪਿਆ ਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਇਹ ਲਿਖਿਆ ਅੰਗਰੇਜ਼ੀ ਸੀ ਉਹਨਾਂ ਲੇਕਿਨ ਉਸ ਤੋਂ ਉਰਦੂ ਦੇ ਜਿਹੜੇ ਤਰਜਮਾ ਉਹ ਮੈਂ ਸੁਣਾ ਰਿਹਾ
ਜੀ ਜ਼ਰੂਰ
ਮੈਂ ਆਪਕੇ ਨਵਾਜ਼ਿਸ਼ਨਾਮਾ ਕਾ ਜਵਾਬ ਇੰਗਲਿਸ਼ ਮੇ ਦੇ ਰਹਾ ਹੂੰ ਹਾਲਾਂਕਿ ਮੁਝੇ ਉਰਦੂ ਪੜ੍ਹਨੇ ਮੇ ਕੋਈ ਦਿੱਕਤ ਨਹੀਂ ਹੋਤੀ ਲੇਕਿਨ ਉਰਦੂ ਲਿਖਣੇ ਮੇ ਦੁਸ਼ਵਾਰੀ ਹੋਤੀ ਹੈ ਕਿਉਂਕਿ ਪਿਛਲੇ 55 ਸਾਲੋਂ ਸੇ ਉਰਦੂ ਨਹੀਂ ਲਿਖ ਰਹਾ ਔਰ ਅਬ ਇਸ ਜ਼ਬਾਨ ਪਰ ਵਾਪਸ ਆਨਾ ਮੁਸ਼ਕਿਲ ਹੈ ਮੈਨੂੰ ਭੰਡਾਰਾ MNA ਜੋ ਮਰੀ ਬਰੋਰੀ ਕੰਪਨੀ ਕੇ ਚੇਅਰਮੈਨ ਵੀ ਹੈ ਉਹਨੇ ਮੁਝੇ ਬਤਾਇਆ ਕਿ ਆਪ ਮੇਰੇ ਅਬਾਈ ਘਰ ਵਾਕਿਆ ਹਡਾਲੀ ਕੀ ਬੇਰੂਨੀ ਦੀਵਾਰ ਪਰ ਇੱਕ ਯਾਦਗਾਰੀ ਤਖਤੀ ਨਸਬ ਕਰਵਾਉਣਾ ਚਾਹਤੇ ਹੈ ਜਹਾਂ ਮੈਂ 1915 ਮੈਂ ਪੈਦਾ ਹੁਆ ਥਾ ਲੇਕਿਨ ਉਹਨੇ ਮੁਝੇ ਇਸ ਬਾਰੇ ਮੈਂ ਕੁਛ ਤਫਸੀਲਾਤ ਨਹੀਂ ਬਤਾਈ ਹਡਾਲੀ ਮੇਰੀ ਯਾਦਾਸ਼ਤ ਕੇ ਮੁਤਾਬਿਕ ਇੱਕ ਛੋਟਾ ਸਾ ਗਾਓ ਥਾ ਲੇਕਿਨ ਅਬ ਆਪ ਬਤਾ ਰਹੇ ਹੈ ਕਿ ਯੇ ਇੱਕ ਬੜਾ ਸ਼ਹਿਰ ਬਣ ਚੁਕਾ ਹੈ ਮੈਂ ਸ਼ਹਿਰ ਕੀ ਤਾਰੀਫ ਸੇ ਜ਼ਿਆਦਾ ਵਾਕਿਫ ਸੇ ਨਹੀਂ ਹੂੰ ਅਬ ਆਪ ਯਹਾਂ ਕੋਈ ਵੀ ਚੀਜ਼ ਬਣਾਏ ਤੋ ਉਸ ਕੇ ਲਿਏ ਆਪ ਜੋ ਚਾਹੇ ਮੁਝਸੇ ਲੇ ਮੈਂ ਆਪਕੋ ਆਪਣੀ ਚੀਜ਼ੇ ਪੇਸ਼ ਕਰਕੇ ਅਜ਼ਹਦ ਖੁਸ਼ੀ ਮਹਿਸੂਸ ਕਰੂੰਗਾ ਲੇਕਿਨ ਮੈਂ ਇਸੇ ਦੇਖ ਨਹੀਂ ਪਾਊਂਗਾ ਕਿਉਂਕਿ ਮੇਰੀ ਉਮਰ 90 ਸਾਲ ਹੋ ਚੁੱਕੀ ਹੈ ਔਰ ਨਾਸਾਜ਼ੀ ਕਬਾ ਵੀ ਆੜੇ ਆਤੀ ਹੈ ਮੈਨੇ 100 ਸੇ ਉੱਪਰ ਕਿਤਾਬੇ ਲਿਖੀ ਹੈ ਜਿਨਮੇ ਸੇ ਕੁਛ ਉਰਦੂ ਸੇ ਮੁਸਤਾਰ ਹੈ ਜਿਨਮੇ ਇਕਬਾਲ ਕੀ ਸ਼ਿਕਵਾ ਜਵਾਬ ਸ਼ਿਕਵਾ ਵੀ ਸ਼ਾਮਿਲ ਹੈ ਵੋ ਵੀ ਆਪਕੀ ਨਜ਼ਰ ਹੈ ਮੈਂ ਜਲਦ ਅਜ ਜਲਦ ਆਪਕੇ ਜਵਾਬ ਕਾ ਮੁੰਤਜ਼ਿਰ ਰਹੂੰਗਾ ਕਿਉਂਕਿ ਮੁਝੇ ਗਰਮੀਓ ਮੇ ਪਹਾੜ ਪਰ ਜਾਣਾ ਹੈ ਹਡਾਲੀ ਮੇ ਸਭ ਕੋ ਮੇਰਾ ਸਲਾਮ ਕਹੀਏਗਾ ਔਰ ਮੇਰੀ ਖਵਾਹਿਸ਼ ਹੈ ਕਿ ਮੈਂ ਮਰਨੇ ਕੇ ਬਾਅਦ ਹਡਾਲੀ ਮੇ ਦਫ਼ਨ ਹੂੰ ਆਪਕਾ ਖੁਸ਼ਵੰਤ ਸਿੰਘ
ਇਹ ਜੀ ਜਿਹੜਾ ਉਹਨਾਂ ਨੇ ਇਹ ਚਿੱਠੀ ਦਾ ਜਵਾਬ ਦਿੱਤਾ ਇਹਦੇ ਚ ਆਖਰੀ ਸਤਰ ਤੋਂ ਮੈਂ ਸ਼ੁਰੂ ਕਰਾਂਗਾ ਖੁਸ਼ਵੰਤ ਸਿੰਘ ਹੋਣਾ ਦਾ ਚਲਾਨਾ ਹੋ ਗਿਆ ਔਰ ਉਹਨਾਂ ਨੇ ਇੱਕ ਵਸੀਅਤ ਲਿਖ ਕੇ ਰੱਖੀ ਕਿ ਮੇਰੇ ਮੌਣ ਤੋਂ ਬਾਅਦ ਮੇਰੀ ਸਵਾਹ ਮੇਰੀ ਖਾਕ ਆ ਜਿਹੜੀ ਉਹਨੂੰ ਹਡਾਲੀ ਭੇਜ ਦਿੱਤਾ ਜਾਏ ਔਰ ਹਡਾਲੀ ਚ ਉੱਥੇ ਹੀ ਇਸ ਖਾਕ ਨੂੰ ਮਿੱਟੀ ਚ ਰਲਾ ਦਿੱਤਾ ਜਾਏ ਔਰ ਇਹਦੇ ਵਾਸਤੇ ਉਹ ਆਪਣੀ ਜ਼ਿੰਦਗੀ ਚ ਤੁਹਾਨੂੰ ਕਹਿ ਕੇ ਗਏ ਸਨ ਕਿ ਇਹ ਕੰਮ ਤੁਸੀਂ ਕਰਨਾ ਤੁਹਾਡੇ ਨਾਲ ਕਦੋਂ ਉਹਨਾਂ ਦਾ ਰਾਬਤਾ ਹੋਇਆ ਆਮਣਾ ਸਾਹਮਣਾ ਹੋਇਆ ਔਰ ਉਹਨਾਂ ਨੇ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ
ਇਸ ਤਰ੍ਹਾਂ ਹੋਇਆ ਜੀ ਕਿ ਮੈਂ ਇੱਕ ਦਫਾ 2000 ਤੋਂ ਬਾਅਦ ਅੱਜ ਤੋਂ 17-18 ਸਾਲ ਪਹਿਲੇ ਦੀ ਗੱਲ ਹੈ ਮੈਂ ਇੱਕ ਪ੍ਰੋਗਰਾਮ ਸੀ ਸਾਡੇ ਬਰਾਦਰਾਨਾ ਤੌਰ ਤੇ ਚੰਗੀ ਸੀ ਬਰਾਦਰੀ ਉਸ ਦੇ ਵਿੱਚ ਮੈਂ ਚੰਡੀਗੜ੍ਹ ਗਿਆ ਭਾਰਤ ਉੱਥੇ ਗਿਆ ਤੇ ਮੈਂ ਕਿਉਂਕਿ ਵੀਜ਼ਾ ਦੇ ਚੱਕਰ ਸੀ ਵੀਜ਼ੇ ਦੇ ਵਿੱਚ ਮੇਰਾ ਚੰਡੀਗੜ੍ਹ ਦਾ ਵੀਜ਼ਾ ਸੀ ਦਿੱਲੀ ਦਾ ਵੀਜ਼ਾ ਨਹੀਂ ਸੀ ਉਹ ਚੰਡੀਗੜ੍ਹ ਗਏ ਤੇ ਮੈਂ ਕਿਹਾ ਯਾਰ ਇੱਥੇ ਆਇਆ ਤੇ ਖੁਸ਼ਵੰਤ ਸਿੰਘ ਨੂੰ ਮਿਲੀਏ ਉਹ ਜਿਹੜੇ ਮੇਰੇ ਦੋਸਤ ਸਨ ਨਾ ਅਹਿਬਾਬ ਇੰਤਜ਼ਾਮੀਆ ਉਹਨਾਂ ਕਿਹਾ ਯਾਰ ਖੁਸ਼ਵੰਤ ਸਿੰਘ ਬਹੁਤ ਬੜਾ ਆਦਮੀ ਉਹ ਸਾਨੂੰ ਕਿੱਥੇ ਮਿਲਦਾ ਅਸੀਂ ਛੋਟੇ ਜਿਹੇ ਬੰਦੇ ਦੂਸਰੇ ਸਾਡੇ ਕੋਲ ਕਿੱਥੇ ਆਉਂਦਾ ਉਹ ਦਿੱਲੀ ਤੇ ਅਸੀਂ ਚੰਡੀਗੜ੍ਹ ਮੈਂ ਕਿਹਾ ਯਾਰ ਫਿਰ ਇਸ ਤਰ੍ਹਾਂ ਹੈ ਕਿ ਉਹਨਾਂ ਦਾ ਕੋਈ ਰਾਬਤਾ ਨੰਬਰ ਮਿਲੇ ਨਾ ਉਹਨਾਂ ਕਿਧਰੋਂ ਆਉਂਦਾ ਉਹਨਾਂ ਦਾ ਨੰਬਰ ਉਹਨਾਂ ਜਿਸ ਵੇਲੇ ਨੰਬਰ ਲਿਆਇਆ ਤੇ ਫੋਨ ਤੇ ਮਿਲਿਆ ਉਦੋਂ ਸਨ ਐਕਸਚੇਂਜ ਕਹਿ ਦੂਸਰੇ PTCL ਉਹਨੇ ਐਕਸਚੇਂਜ ਦੇ ਜ਼ਰੀਏ ਉਹਨਾਂ ਦਾ ਨੰਬਰ ਮਿਲਾਇਆ ਤੇ ਉਧਰੋਂ ਉਹਨਾਂ ਦੇ ਖੁਸ਼ਵੰਤ ਸਿੰਘ ਲੈਣ ਤੇ ਬੋਲਿਆ ਘਰ ਤੇ ਓਪਰੇਟਰ ਨੇ ਕਿਹਾ ਜੀ ਕਿ ਖੁਸ਼ਵੰਤ ਸਿੰਘ ਜੀ ਲੈਣ ਤੇ ਨੇ ਬੱਟੀ ਸਾਹਿਬ ਤੁਸੀਂ ਗੱਲ ਕਰੋ ਬੇ ਖਿਆਲੀ ਵਿੱਚ ਮੈਂ ਕਿਹਾ ਸਰਦਾਰ ਜੀ ਅਸਲਾਮ ਅਲੈਕੁਮ ਬਿਹਤਰੀਨ ਕਿਸਮ ਦੇ ਉਹਨਾਂ ਅੰਦਾਜ਼ ਨਾਲ ਉਹਨਾਂ ਕਿਹਾ ਵਾਲੇਕੁਮ ਅਸਲਾਮ ਮੈਂ ਕਿਹਾ ਸਰਦਾਰ ਜੀ ਮੈਂ ਇੱਥੇ ਆਇਆ ਸਾਂ ਚੰਡੀਗੜ੍ਹ ਤੇ ਮੈਂ ਮੇਰਾ ਦਿਲ ਸੀ ਕਿ ਤੁਹਾਨੂੰ ਦਿੱਲੀ ਆ ਕੇ ਮਿਲਦੇ ਲੇਕਿਨ ਇੱਥੇ ਵੀਜ਼ੇ ਦੀ ਪਾਬੰਦੀ ਦੀ ਵਜ੍ਹਾ ਤੋਂ ਮੈਂ ਨਹੀਂ ਆ ਸਕਿਆ ਤੇ ਮੈਂ ਕਿਹਾ ਚਲੋ ਫੋਨ ਤੇ ਗੱਲ ਕਰ ਲਈ ਉਹਨੇ ਇਹ ਗੱਲ ਸੁਣ ਕੇ ਉਹ ਮੈਨੂੰ ਕਹਿੰਦੇ ਨੇ ਪੰਜਾਬੀ ਕਹਿੰਦੇ ਨੇ ਪੰਜਾਬੀ ਬੋਲਦੇ ਸਨ ਜ਼ਿਆਦਾ ਬੱਤੀ ਤੂੰ ਕਿੱਥੇ ਆ ਗਿਆ ਇਹ ਉਹਨਾਂ ਗੱਲ ਕੀਤੀ ਤੂੰ ਹੈਂਡਸੈਟ ਉਹਨਾਂ ਰੱਖ ਦਿੱਤੀ ਮੈਂ ਹੈਲੋ ਹੈਲੋ ਕਰਦਾ ਰਿਹਾ ਸੀ ਕੋਈ ਜਵਾਬ ਨਹੀਂ ਆਇਆ ਮੈਂ ਬੜਾ ਪਰੇਸ਼ਾਨ ਬੜੀ ਸ਼ਰਮਿੰਦਗੀ ਹੋ ਕੇ ਵੇਖ ਲਓ ਉਹ ਦੋਸਤ ਕਹਿਣ ਲੱਗੇ ਯਾਰ ਤੂੰ ਤੇ ਕਹਿੰਦਾ ਸਾ ਖੁਸ਼ਵੰਤ ਸਿੰਘ ਮੈਨੂੰ ਖਤ ਲਿਖਦਾ ਤੇ ਇਸ ਤਰ੍ਹਾਂ ਦੋਸਤ ਤੇ ਇਸ ਤਰ੍ਹਾਂ ਦੇਖ ਲੈ ਤੂੰ ਉਸ ਨਾਲ ਗੱਲ ਕੀਤੀ, ਤੇਰੇ ਨਾਲ ਉਸ ਗੱਲ ਹੀ ਨਹੀਂ ਕੀਤੀ, ਬੱਤੀ ਤੂੰ ਕਿੱਥੇ ਆ ਗਏ? ਫਿਰ ਸ਼ਾਮ ਨੂੰ ਵੇਖਿਆ ਨਾ ਜੀ, ਖੁਸ਼ਵੰਤ ਸਿੰਘ ਖੁਦ ਆ ਗਏ ਜੀ।
ਵੱਡਾ ਆਦਮੀ ਸੀ, ਕਿਆ ਬਾਤ ਹੈ।
ਉਹ ਜਿਹਦੀ ਸਾਹਮਣੇ ਆਏ ਨਾ, ਜਿੱਥੇ ਸਾਡੀ ਰਿਆਇਤ ਸੀ, ਉਹਨਾਂ ਇੰਤਜ਼ਾਮੀ ਨੇ ਦੱਸਿਆ ਕਿ ਜੀ ਖੁਸ਼ਵੰਤ ਸਿੰਘ ਜੀ ਆਏ ਨੇ, ਉਹ ਇੱਥੇ ਉਹਨਾਂ ਦੇ ਕੋਈ ਵਤਨੀ ਆਇਆ ਹੋਇਆ ਮੁਹੰਮਦ ਅਲੀ ਅਸਦ ਬੱਤੀ, ਉਸ ਨੂੰ ਉਹ ਮਿਲਣ ਆਏ ਨੇ। ਜਿਹਦੀ ਸਾਹਮਣੇ ਆਏ ਨੇ ਤੇ ਉਹਨਾਂ ਮੇਰੇ ਵਾਲੇ ਹੱਥ ਕਰਕੇ, ਉਹਨਾਂ ਉਂਗਲੀ ਕਰਕੇ ਕਿਹਾ, ਉਹ ਬੱਤੀ ਕਿਵੇਂ? ਪਹਿਲੀ ਮੁਲਾਕਾਤ ਸੀ, ਪਹਿਲੀ ਤੇ ਅਸੀਂ ਵੇਖੇ ਨਹੀਂ ਸੀ ਨਾ, ਮੈਂ ਤੇ ਉਹਨਾਂ ਨੂੰ ਵੇਖਿਆ ਹੋਇਆ ਸੀ, ਤਸਵੀਰਾਂ ਵਗੈਰਾ ਹਰ ਚੀਜ਼ ਜਾਣਦਾ ਸਾਂ, ਇਤਨੇ ਬੜੇ ਮੈਨੂੰ ਤੇ ਉਹਨਾਂ ਨੇ ਵੇਖਿਆ ਹੋਇਆ ਸੀ ਨਾ, ਮੇਰੀ ਕੋਈ ਤਸਵੀਰ ਸੀ ਉਹਨਾਂ ਕੋਲ ਨਾ ਕੋਈ। ਉਹ ਮੈਂ ਉਹਨਾਂ ਨੂੰ ਜਦੋਂ ਸਾਹਮਣੇ ਹੋਏ ਤੇ ਉਹਨਾਂ ਮੈਨੂੰ ਕਿਹਾ, ਉਹ ਤੂੰ ਬੱਤੀ? ਮੈਂ ਆਖਿਆ ਜੀ। ਉਹਨਾਂ ਮੈਨੂੰ ਪੰਜਾਬੀ ਜਿਸ ਤਰ੍ਹਾਂ ਕਹਿੰਦੇ ਨਾ, ਗਲਵੰਡੜੀ ਪਾ ਲਈ, ਜੱਫੀ ਪਾ ਲਈ, ਤੇ ਜੱਫੀ ਪਾ ਕੇ ਮੇਰੀ ਖੱਬੀ ਸਾਈਡ ਉੱਤੇ ਜਿਹੜੀ ਗਰਦਨ, ਉਸ ਵਿੱਚ ਉਹਨਾਂ ਮੂੰਹ ਰੱਖ ਦਿੱਤਾ। ਕੋਈ ਤਕਰੀਬਨ 5 ਮਿੰਟ ਉਹ ਮੈਨੂੰ ਚੁੰਮਦੇ ਰਹੇ, ਅੱਖਾਂ ਦੇ ਵਿੱਚ ਨੀਰ ਡੁੱਲਦੇ ਰਹੇ ਉਹਨਾਂ ਦੇ ਵਿੱਚ ਮੇਰੇ। 5 ਮਿੰਟ ਤੋਂ ਬਾਅਦ ਫਿਰ ਉਹ ਜਦੋਂ ਪਿੱਛੇ ਹਟੇ, ਉਹ ਕਿਹਾ, ਬੱਤੀ ਸੁਬਾ ਤੇਰੇ ਨਾਲ ਗੱਲ ਨਹੀਂ ਹੋਈ, ਤੂੰ ਸਮਝਿਆ ਹੋਣਾ ਕਿ ਮੇਰੇ ਨਾਲ ਖੁਸ਼ਵੰਤ ਸਿੰਘ ਗੱਲ ਨਹੀਂ ਕੀਤੀ, ਬੱਤੀ ਮੇਰੇ ਕੋਲ ਗੱਲ ਹੋ ਨਹੀਂ ਸਕੀ, ਕਿ ਮੇਰੇ ਵਤਨ ਦਾ ਬੰਦਾ ਆਇਆ ਤੇ ਉਹ ਮੈਨੂੰ ਫੋਨ, ਤੇ ਮੈਂ ਉਹਨੂੰ ਖੁਦ ਕਿਉਂ ਨਹੀਂ ਜਾ ਕੇ ਮਿਲਿਆ?
ਕਿਆ ਬਾਤ ਹੈ।
ਫਿਰ ਉੱਥੇ ਬੈਠੇ ਗੱਪ ਸ਼ੱਪ ਉਹ ਪੁੱਛਦੇ ਰਹੇ ਜੀ, ਹਡਾਲੀ ਕਿਸ ਤਰ੍ਹਾਂ ਦੀ, ਕਿਸ ਤਰ੍ਹਾਂ, ਕਿਵੇਂ ਕਿਵੇਂ, ਉਹ ਸਾਰੀਆਂ ਗੱਲਾਂ ਕਰਦੇ ਰਹੇ, ਬਹੁਤ ਬੜੀਆਂ ਗੱਲਾਂ ਕੀਤੀਆਂ। ਉਹਨੇ ਇਹ ਗੱਲ ਕੀਤੀ ਕਿ ਮੇਰੀ ਇਹ ਖਾਹਿਸ਼ ਹੈ ਕਿ ਮੈਂ ਮਰਾਂ ਤੇ ਹਡਾਲੀ ਮੇਰੀ ਰਾਖ ਦਫ਼ਨ ਹੋਵੇ। ਮੈਂ ਕਿਹਾ ਜੀ ਠੀਕ ਹੈ, ਬੜੀ ਅੱਛੀ ਗੱਲ ਹੈ, ਵਤਨ ਨਾਲ ਮੁਹੱਬਤ ਦੇ ਇਜ਼ਹਾਰ। ਤੇ ਉਹਨਾਂ ਕਿਹਾ, ਅਗਰ ਹਡਾਲੀ ਮੇਰੀ ਰਾਖ ਆਏ ਤੇ ਤੁਸੀਂ ਦਫ਼ਨ ਕਰੋਗੇ? ਮੈਂ ਆਖਿਆ ਜੀ ਬਿਲਕੁਲ ਕਰਾਂਗੇ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਹਡਾਲੀ ਆਂਦੇ ਕਿਉਂ ਨਹੀਂ ਹੋ? ਉਸ ਤੇ ਮੁਹੰਮਦ ਅਲੀ, ਮੈਂ ਬੜੀਆਂ ਮੁਹੱਬਤ ਕੀਤੀਆਂ ਨੇ, ਬੜੇ ਇਸ਼ਕ ਕਮਾਏ ਨੇ, ਲੇਕਿਨ ਮੈਂ ਇਸ ਕੀਤਾ ਤੇ ਆਪਣੇ ਵਤਨ ਦੀ ਮੁਹੱਬਤ ਨਾਲ, ਆਪਣੇ ਜਨਮ ਭੂਮੀ ਨਾਲ ਕੀਤਾ, ਹਡਾਲੀ ਨਾਲ ਕੀਤਾ। ਤੇ ਹਡਾਲੀ ਮੈਂ ਜਾਂਦਾ ਇਸ ਤੋਂ ਨਹੀਂ ਕਿ ਜਿਸ ਸ਼ਕਲ ਵਿੱਚ ਮੈਂ ਉਹਨੂੰ ਛੋੜ ਕੇ ਬਚਪਨ ਵਿੱਚ ਆਇਆ ਸਨ, ਉਹ 4-5-7 ਸਾਲ ਦੀ ਉਮਰ ਦਾ ਮੈਂ ਸਰ, ਜਿਹੜਾ ਉਹ ਖਾਕਾ ਹੈ ਮੇਰੇ ਜ਼ਿਹਨ ਵਿੱਚ, ਮੈਂ ਉਹ ਮਰਦੇ ਦਮ ਆਪਣੀ ਅੱਖਾਂ 'ਚ ਉਹ ਖਾਕਾ ਲੈ ਕੇ ਮਰਨਾ
ਚਾਹੁੰਦਾ।
ਅਗਰ ਮੈਂ ਅੱਜ ਹਡਾਲੀ ਗਿਆ ਤੇ ਨਾ ਉਹ ਮੇਰੇ ਹਮਜੋਲੀ ਹੋਣਗੇ, 80-90 ਸਾਲ ਤੋਂ ਜ਼ਿਆਦਾ ਅਰਥ ਹੋ ਗਿਆ, ਕਿਉਂਕਿ ਅਸੀਂ ਤੇ ਪਾਰਟੀਸ਼ਨ ਤੋਂ ਪਹਿਲੇ ਹੀ ਹਡਾਲੀ ਛੱਡ ਕੇ ਆ ਗਏ। ਇਤਨਾ ਅਰਸੇ ਦੇ ਵਿੱਚ ਉਹ ਗੱਲੀ ਨਹੀਂ ਹੋਵੇਗੀ, ਉਹ ਸੜਕ ਨਹੀਂ ਹੋਵੇਗੀ, ਉਹ ਘਰ ਨਹੀਂ ਹੋਵੇਗਾ, ਜਿਹੜਾ ਤੁਸੀਂ ਦੱਸਦੇ ਪਏ ਕਿ ਬਈ ਸਾਡਾ ਘਰ ਸੀ, ਉਹ ਘਰ ਨਹੀਂ ਹੈ।
ਖੁਸ਼ਵੰਤ ਹੋਣਾ ਦਾ ਚਲਾਣਾ ਹੋਇਆ, ਉਸ ਤੋਂ ਬਾਅਦ ਉਹਨਾਂ ਦੀ ਵਸੀਅਤ ਦੇ ਮੁਤਾਬਿਕ ਉਹਨਾਂ ਦੀ ਜਿਹੜੀ ਖਾਕ ਸੀਗੀ ਉਹ ਤੁਹਾਨੂੰ ਭੇਜੀ ਗਈ, ਉਹ ਪਾਕਿਸਤਾਨ ਕਿੱਦਾਂ ਆਪਣੀ, ਔਰ ਉਹਨਾਂ ਦੇ ਰੀਝ ਦੇ ਮੁਤਾਬਿਕ ਉਹਦਾ ਵਰਤਾਵਾ ਤੁਸੀਂ ਕੀ ਕੀਤਾ?
20 ਮਾਰਚ 2014 ਨੂੰ ਮੇਰਾ ਇਕੱਲਾ ਪੁੱਤਰ ਇਕਲੌਤਾ ਬੇਟਾ ਮੁਹੰਮਦ ਅਬਦੁੱਲਾ, ਉਹਦੀ ਸ਼ਾਦੀ ਸੀ, ਅਸੀਂ ਆਪਣੀ ਖੁਸ਼ੀ ਮਨਾ ਰਹੇ ਸੀ, ਸਾਰਾ ਕੁਝ ਕਰ ਰਹੇ ਸੀ। ਅਸੀਂ ਬਰਾਤ ਲੈ ਕੇ ਗਏ ਤਕਰੀਬਨ 3 ਵਜੇ, ਉੱਥੇ ਬੈਠੇ ਨਿਕਾਹ ਸ਼ਿਕਾਹ ਹੋ ਗਏ ਸਾਰੀ। 5 ਵਜੇ ਦੇ ਕਰੀਬ ਮੇਰੇ ਇੱਕ ਦੋਸਤ ਜਰਨਲਿਸਟ ਫਿਆਜ਼ ਹੁਸੈਨ ਰਾਜ਼ਦਾਰੀ, ਉਹ ਲਾਹੌਰ ਹੁੰਦੇ ਸਨ, ਫੋਨ ਆਇਆ। ਉਸ ਨੇ ਮੈਨੂੰ ਫੋਨ ਕੀਤਾ, ਬੱਤੀ ਸਾਹਿਬ ਸੁਣਾਓ ਕੀ ਹਾਲ ਹੈ? ਮੈਂ ਤਾਂ ਖੈਰ। ਉਸ ਕਿਹਾ, ਉਹ ਬੱਤੀ ਤੇਰਾ ਤੇ ਤੇਰਾ ਖੁਸ਼ਵੰਤ ਸਿੰਘ ਮਰ ਗਏ। ਖੈਰ ਅਸੀਂ ਵਾਪਸ ਆਏ 20 ਮਾਰਚ ਦੇ ਦਿਨ ਸੀ, 21 ਮਾਰਚ ਨੂੰ ਛੋੜ ਕੇ 22 ਮਾਰਚ ਨੂੰ ਫਿਰ ਮੈਂ ਉਹਨਾਂ ਦਾ ਤਾਜ਼ੀਅਤੀ ਰੈਸਟੋਰੈਂਟ ਉਸੇ ਸਕੂਲ ਦੇ ਵਿੱਚ ਜਿਸ ਦੇ ਵਿੱਚ ਖੁਸ਼ਵੰਤ ਸਿੰਘ ਪੜ੍ਹਿਆ ਸੀ ਔਰ ਆਇਆ ਸੀ ਦੌਰਾ ਟੀਚਰ, ਉਸ ਸਕੂਲ ਦੇ ਵਿੱਚ ਮੈਂ ਉਹਨਾਂ ਦਾ ਤਾਜ਼ੀਅਤੀ ਰੈਸਟੋਰੈਂਟ ਰੱਖਿਆ, ਜਿਸ ਵਿੱਚ ਚੰਦ ਅਹਿਬਾਬ ਸਕੂਲ ਸਟਾਫ ਸੀ। ਫਿਰ 3 ਅਪ੍ਰੈਲ ਨੂੰ ਉਹਨਾਂ ਦਾ ਵੱਡਾ ਅਸੀਂ ਤਾਜ਼ੀਅਤੀ ਰੈਫਰੈਂਸ ਰੱਖਿਆ, ਜਿਸ ਦੇ ਵਿੱਚ ਲਾਹੌਰ ਤੋਂ ਫਾਰੂਕ ਸ਼ੇਰ ਗੋਇੰਦੀ, ਸੈਯਦ ਤਾਕੀਰ ਮੁਸਤਫਾ ਤਸ਼ਰੀਫ ਲੈ ਆਏ, ਤੇ ਉੱਥੇ ਕੁਲਦੀਪ ਨਈਅਰ ਨੇ ਬਰਾਏ ਰਾਸਤ ਸਾਡੇ ਨਾਲ ਟੈਲੀਫੋਨ ਤੇ ਖਿਤਾਬ ਕੀਤਾ। ਤੇ ਉਹਨਾਂ ਦੀ 20 ਮਾਰਚ ਤੋਂ ਬਾਅਦ ਨਾ ਸਾਡੇ ਫਕੀਰ ਸੈਯਦ ਇਜਾਜ਼ੁਦੀਨ ਸਾਹਿਬ ਆਨਰੀ ਬ੍ਰਿਟਿਸ਼ ਕੌਂਸਲੇਟ ਔਰ ਏਸ਼ੀਸ਼ਨ ਦੇ ਸਾਬਕ ਪ੍ਰਿੰਸੀਪਲ ਨੇ, ਉਹਨਾਂ ਦੇ ਖੁਸ਼ਵੰਤ ਸਿੰਘ ਫੈਮਿਲੀ ਨਾਲ ਕਲੋਜ਼ ਤਾਲੁਕਾਤ ਸਨ
ਜੀ,
ਉਹ ਉਹਨਾਂ ਦੀ ਆਖਰੀ ਰਸੂਮਾਤ ਦੀ ਵਿੱਚ ਸ਼ਿਰਕਤ ਵਾਸਤੇ ਪਾਕਿਸਤਾਨ ਤੋਂ ਫਕੀਰ ਸਿੰਘ ਇਜਾਜ਼ੁਦੀਨ, ਉਹਨਾਂ ਦੀ ਬੇਗਮ ਸ਼ਹਿਨਾਜ਼ੁਦੀਨ ਇਹ ਗਏ। ਇਹ ਜਦੋਂ ਗਏ ਉੱਥੇ ਤੇ ਉੱਥੋਂ ਇਹ ਉਹਨਾਂ ਦੀ ਉਹਨਾਂ ਆਪਣੇ ਬੱਚੇ ਨੂੰ ਰਾਹੁਲ ਸਿੰਘ ਬੇਟੀ ਮਾਲਾ, ਉਹਨਾਂ ਨੂੰ ਕਿਹਾ ਹੋਇਆ ਸੀ ਕਿ ਮੈਂ ਮਰ ਜਾਵਾਂ ਤੇ ਮੇਰੀ ਰਾਖ ਜਿਹੜੀ ਨਾ ਹਡਾਲੀ ਪਹੁੰਚਾਣੀ, ਮੈਂ ਚਾਹੁੰਦਾ ਕਿ ਮੇਰੀ ਰਾਖ ਹਡਾਲੀ ਦਫ਼ਨ ਹੋਵੇ ਤੇ ਤੁਸੀਂ ਬਾਕੀ ਤੇ ਦੇ ਦੇਣਾ ਜਿਹਦੇ ਕਰਨਾ, ਲੇਕਿਨ ਖੁਦ ਦੀ ਰਾਖ ਉਹ ਹਡਾਲੀ ਪਹੁੰਚਾ ਦੇਣਾ।
ਸਹੀ।
ਉਹ ਫਕੀਰ ਸਿੰਘ ਜਾਜ਼ੁਦੀਨ ਸਾਹਿਬ ਗਏ ਤੇ ਉਹ ਫਿਰ ਉੱਥੋਂ ਉਹ ਰਾਖ ਲੈ ਕੇ ਆਏ, ਉਹ ਆਏ ਫਿਰ ਉਹਨਾਂ ਸਾਡੇ ਨਾਲ ਰਾਬਤਾ ਕੀਤਾ ਜੀ ਕਿਸ ਤਰ੍ਹਾਂ ਰਾਖ ਆਈਏ ਖੁਸ਼ਵੰਤ ਸਿੰਘ ਦੀ ਤੇ ਉਹ ਦਫ਼ਨ ਕਰਨੀ। ਉਹ ਫਿਰ ਉੱਥੋਂ ਹੀ ਉਹਨਾਂ ਦੇ ਨਾਂ ਦੀ ਤਖ਼ਤੀ ਸਕੂਲ ਵਿੱਚ ਲੱਗੀ ਹੋਈ ਹੈ
ਜੀ,
ਉਹ ਉੱਥੇ ਤਖ਼ਤੀ ਬਣਵਾ ਕੇ ਲੈ ਆਏ ਸੰਗੇ ਮਰਮਰ ਦੀ ਤਖ਼ਤੀ ਲੈ ਕੇ ਆਏ ਉਹ ਆਏ ਇੱਥੇ ਹਡਾਲੀ ਸਾਡੇ ਕੋਲ ਮਤਲਬ ਕਾਸਿਮ ਵੱਡਲ ਚਵਾਣਾ ਸਾਹਿਬ ਸਨ ਉਹ ਸਨ ਮੈਂ ਸਾਂ ਸਾਬਕ ਹੈਡ ਮਾਸਟਰ ਸਨ ਹਾਈ ਸਕੂਲ ਦੇ ਆਜ਼ਾਦ ਸਾਹਿਬ ਇਹ ਅਸੀਂ ਬੰਦੇ ਸਾਂ ਸਾਡੇ ਉਹਨਾਂ ਉਹਨਾਂ ਫਿਰ ਇਸ ਤੋਂ ਮਸਰਫ ਕਿਉਂਕਿ ਸਾਡੇ ਕੋਲ ਇੱਕ ਮਸਲਕੀ ਮਜ਼ਹਬੀ ਮਸਲੇ ਬਣਦਾ ਕਿ ਮੁਸਲਮਾਨਾਂ ਦਾ ਸ਼ਹਿਰ ਹੈ ਔਰ ਇਸ ਤਰ੍ਹਾਂ ਹੈ ਸਿੱਖ ਦੀ ਸਮਾਧੀ ਬਣਾਈ ਜਾਏ ਨਵੀਂ ਇਹ ਕਿਸ ਤਰ੍ਹਾਂ ਹੋਵੇ ਉਹਦਾ ਫਿਰ ਅਸੀਂ ਮੈਂ ਕਿਹਾ ਜੀ ਇਸ ਤਰ੍ਹਾਂ ਕਰਦੇ ਕਿ ਇਹ ਜਿਹੜੀ ਤਖ਼ਤੀ ਹੈ ਨਾ ਸੰਜੇ ਮਰਮਰ ਦੀ ਇਸ ਦੇ ਮਸਾਲੇ ਦੇ ਵਿੱਚ ਉਹ ਮਿਲਾ ਕੇ ਉਹਦੀ ਰਾਖ
ਇਸਲਾਮ ਠੀਕ ਹੈ ਠੀਕ ਹੈ ਫਿਰ
ਉਹ ਫਿਰ ਉੱਥੇ ਮਿਲਾ ਦਿੱਤੀ ਉਹ ਅਸੀਂ ਲਾ ਦਿੱਤੀ ਜੀ
ਬਹੁਤ ਸੋਹਣੀਆਂ ਯਾਦਾਂ ਖੁਸ਼ਵੰਤ ਸਿੰਘ ਹੋਣਾ ਦੇ ਨਾਲ ਤੁਹਾਡੀਆਂ ਜਿਹੜੀਆਂ ਉਹ ਯਕੀਨਨ ਸਾਡੇ ਸੁਣਨ ਵਾਲਿਆਂ ਨੂੰ ਵੀ ਪਸੰਦ ਆਈਆਂ ਹੋਣਗੀਆਂ ਮੁਹੰਮਦ ਅਲੀ ਅਸਦ ਭੱਟੀ ਸਾਹਿਬ ਬਹੁਤ ਸਾਰੀਆਂ ਗੱਲਾਂ ਹਜੇ ਵੀ ਮਨ ਦੇ ਵਿੱਚ ਨੇ ਜਿਹੜੀਆਂ ਤੁਹਾਡੇ ਨਾਲ ਕਰਨ ਨੂੰ ਜੀ ਕਰਦਾ ਪਰ ਸਮੇਂ ਦੀ ਘਾਟ ਨੂੰ ਮੁੱਖ ਰੱਖਣਾ ਪੈਂਦਾ ਅਖੀਰ ਚ ਆਪਣੇ ਪੰਜਾਬੀ ਕਲਾਮ ਚ ਸਾਡੇ ਸੁਣਨ ਵਾਲਿਆਂ ਨਾਲ ਕੀ ਸਾਂਝਾ ਕਰਨਾ ਚਾਹੋਗੇ
ਮੇਰੀ ਇੱਕ ਸਭ ਤੋਂ ਪਹਿਲੇ ਨਜ਼ਮ ਸੀ ਜਿਹੜੀ ਭੱਟੀ ਸੀ ਮੈਂ ਉਹ ਸ਼ੇਅਰ ਕਰਨਾ ਚਾਹੁੰਦਾ
ਜ਼ਰੂਰ
ਕਰਨਾ ਚਾਹੁੰਦਾ ਤੁਹਾਡੇ ਨਾਲ ਖਵਾਬ ਅੱਜ ਰਾਤ ਨੂੰ ਮੈਂ ਇੱਕ ਖਵਾਬ ਦਿੱਤਾ ਖਬਰੇ ਕੀ ਤਾਬੀਰ ਹੋ ਗਈ ਅੱਜ ਰਾਤ ਨੂੰ ਮੈਂ ਇੱਕ ਖਵਾਬ ਦਿੱਤਾ ਖਬਰੇ ਕੀ ਤਾਬੀਰ ਹੋ ਗਈ ਸਹਿਰਾ ਵਿੱਚ ਮੈਂ ਚੱਲਦਾ ਜਾਂਦਾ ਪਿਆਸ ਨੇ ਆਣ ਛਕਾਇਆ ਸੀ ਗੁੱਪ ਗਜ਼ਬ ਦੀ ਹੈ ਸੀ ਕਿ ਨਹੀਂ ਸੀ ਮਿਲਦਾ ਸਾਇਆ ਰੇਤ ਗਰਮ ਤੇ ਹਾਲ ਮੰਦਾ ਪੈਰ ਜਲਨ ਨਾਲ ਸਿਰ ਸੜਦਾ ਮੈਂ ਢੂੰਡ ਰਿਹਾ ਸੀ ਕੋਈ ਤਨਾ ਚੱਲ ਚੱਲ ਕੇ ਬੇਹਾਲ ਹੋਇਆ ਅੱਖਾਂ ਅੱਗੇ ਛਾਇਆ ਅੰਧੇਰਾ ਨਜ਼ਰ ਨਾ ਆਵੇ ਕੁਝ ਵੀ ਮੈਨੂੰ ਆਖਿਰ ਮੈਂ ਇੱਕ ਥਾਂ ਉੱਤੇ ਚੱਲਦਾ ਚੱਲਦਾ ਡਿੱਗ ਪਿਆ ਜਦੋਂ ਮੈਨੂੰ ਹੋਸ਼ ਆਈ ਮੈਂ ਆਪਣਾ ਆਪ ਗਵਾ ਬੈਠਾ
ਹਾਏ ਹਾਏ ਜਦੋਂ ਮੈਨੂੰ ਹੋਸ਼ ਆਈ ਮੈਂ ਆਪਣਾ ਆਪ ਗਵਾ ਬੈਠਾ ਬਹੁਤ ਸ਼ੁਕਰੀਆ ਮੁਹੰਮਦ ਅਲੀ ਅਸਦ ਭੱਟੀ ਸਾਹਿਬ ਕਿ ਤੁਸੀਂ ਖੁਸ਼ਾਬ ਹਡਾਲੀ ਤੋਂ ਖੁਸ਼ਵੰਤ ਸਿੰਘ ਦੀ ਜਨਮ ਭੂਮੀ ਤੋਂ ਟੈਲੀਫੋਨ ਲਾਈਨ ਰਾਹੀਂ ਸਾਡੇ ਨਾਲ ਸ਼ਰੀਕ ਹੋਏ ਇਹ ਗੱਲਬਾਤ ਕੀਤੀ ਸਾਡੇ ਸੁਣਨ ਵਾਲਿਆਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ SBS ਪੰਜਾਬੀ ਦੀ ਸਾਰੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਥੈਂਕ ਯੂ ਸੋ ਮਚ ਕਿ ਤੁਸੀਂ ਕੁਝ ਸਮਾਂ ਕੱਢਿਆ
ਮਿਹਰਬਾਨੀ ਜੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ
ਜੀ ਇਹ ਸਨ ਮੁਹੰਮਦ ਅਲੀ ਅਸਦ ਭੱਟੀ ਹਡਾਲੀ ਖੁਸ਼ਾਬ ਤੋਂ ਜਿਨ੍ਹਾਂ ਨੇ ਆਪਣੇ ਅਦਬੀ ਹਵਾਲੇ ਦੇ ਨਾਲ ਨਾਲ ਬਾਕੀ ਗੱਲਾਂ ਜਿਹੜੀਆਂ ਉਹ ਵੀ ਸਾਂਝੀਆਂ ਕੀਤੀਆਂ ਇਹਦੇ ਨਾਲ ਹੀ ਲਹਿੰਦੇ ਪੰਜਾਬ ਤੋਂ ਮਾਈਕ੍ਰੋਫੋਨ ਮੈਂ ਸਪੁਰਦ ਕਰਨਾ ਆ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ